मेरे प्यार ਜਾਵਾਂ ਕਲਗੀਆਂ ਵਾਲੇ ਤੋਂ ਮੇਰੇ ਪਿਆਰੇ ਨਿਹਾਰ ਜਾਵਾਂ ਕਲਗੀਆਂ ਵਾਲੇ ਤੋਂ ਸ਼ਿਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਏ ਤਾਰੈ ਕਵਨ 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 ਗੁਣ ਕਹੀਏ ਅੰਤ ਨਹੀਂ ਕਿਛ ਪਾਰੈ ਲਾਖ 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 ਕਈ ਕੋਰੈ ਕੋ ਹੈ ਐਸੋ ਵਿਚਾਰੈ ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸ਼ਕਾਰੈ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਗੁਰੂ ਦਸ਼ਮੇਸ਼ਵਰ ਦਾ ਹੋਇਆ ਤੇ ਨਾ ਕੋਈ ਹੋਣਾ ਗੁਰੂ ਦਸ਼ਮੇਸ਼ਵਰ ਦਾ ਗੁਰੂ ਦਸ਼ਮੇਸ਼ਵਰ ਦਾ ਹੋਇਆ ਤੇ ਨਾ ਕੋਈ ਹੋਣਾ ਗੁਰੂ ਦਸ਼ਮੇਸ਼ਵਰ ਦਾ Thank you. ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਆਓ ਸਭ ਮਾਈ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਇਸ ਪਾਵਨ ਅਸਥਾਨ ਤੇ ਜਿਸ ਧਰਤੀ ਦਾ ਕਣ ਕਣ ਦਸਮ ਪਾਤਸ਼ਾਹ ਮਹਾਰਾਜ ਦੀ ਚਰਨ ਛੋਹ ਜਿਸ ਨੂੰ ਪ੍ਰਾਪਤ ਹੈ ਇਹ ਕਣ ਕਣ ਪਵਿੱਤਰ ਹੈ ਜਿਸ ਧਰਤੀ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਜਿਸ ਧਰਤੀ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਨਮਸਕਾਰ ਕਰਕੇ ਮੱਥਾ ਟੇਕ ਕੇ ਇੱਥੋਂ ਦੀ ਚਰਨ ਧੂੜ ਮਸਤਕ ਨਾਲ ਲਾ ਕੇ ਆਪਣਾ ਸੁਭਾਗ ਸਮਝਦੀਆਂ ਅੱਜ ਉਸ ਪਾਵਨ ਸਥਾਨ ਤੇ ਦਮਦਮੀ ਟਕਸਾਲ ਵੱਲੋਂ ਜਿਸ ਟਕਸਾਲ ਦੇ ਮੁਖੀ ਇਸ ਵੇਲੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਹਨ ਸਤਿਕਾਰਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਇਸ ਅਸਥਾਨ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 400 ਸਾਲਾ ਸ਼ਹੀਦੀ ਦਿਵਸ ਅਤੇ ਦਮਦਮੀ ਟਕਸਾਲ ਦਾ 300 ਸਾਲਾ ਦਿਹਾੜਾ ਉਸ ਸਬੰਧ ਦੇ ਵਿਚ ਇੱਥੇ ਵਿਰਸਾ ਸੰਭਾਲ ਗੁਰਮਤਿ ਸਮਾਗਮ ਰੱਖਿਆ ਜਿਸ ਦੇ ਵਿਚ ਅੱਜ ਇਸ ਸਥਾਨ ਤੋਂ ਕੇਸਗੜ੍ਹ ਸਾਹਿਬ ਤੋਂ ਜਥੇਦਾਰ ਸਾਹਿਬ ਅਤੇ ਹੋਰ ਦੂਰ ਦੁਰਾਡੇ ਤੋਂ ਕਰਨੀ ਕਮਾਈ ਵਾਲੇ ਮਹਾਂਪੁਰਖ ਚੱਲ ਕੇ ਇੱਥੇ ਦਰਸ਼ਨ ਦੇ ਰਹੇ ਨੇ ਆਓ ਜੋ ਸਮਾਂ ਹੈ ਆਪਾਂ ਸਾਰੇ ਸਫਲ ਕਰੀਏ ਗੁਰੂ ਸ਼ਬਦ ਦੇ ਨਾਲ ਜੁੜ ਕੇ ਇਹ ਵਿਰਸਾ ਸੰਭਾਲ ਗੁਰਮਤਿ ਸਮਾਗਮ ਅੱਜ ਸਾਨੂੰ ਕਿਉਂ ਲੋੜ ਪਈ ਹੈ ਇਹ ਨਾਂ ਰੱਖਣ ਦੀ ਕਿਉਂਕਿ ਅਸੀਂ ਧਰਮ ਤੋਂ ਗੁਰਸਿੱਖੀ ਤੋਂ ਦੂਰ ਜਾ ਰਹੇ ਹਾਂ ਸ਼ਬਦ ਗੁਰੂ ਨੂੰ ਛੱਡ ਕੇ ਅਸੀਂ ਹੋਰ ਇਧਰ ਉਧਰ ਭਟਕ ਰਹੇ ਹਾਂ ਇਹ ਵਿਰਸਾ ਸੰਭਾਲ ਗੁਰਮਤਿ ਸਮਾਗਮ ਇਸੇ ਕਰਕੇ ਰੱਖੇ ਗਏ ਨੇ ਕਿ ਅਸੀਂ ਸ਼ਬਦ ਗੁਰੂ ਨਾਲ ਜੁੜ ਕੇ ਇੱਕ ਸੰਗਤ ਅਤੇ ਇੱਕ ਪੰਗਤ ਵਿਚ ਬੈਠ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ ਵਿਚਾਰ ਕਰੀਏ ਕਿ ਪੱਥਰ ਨੂੰ ਪੰਜਾ ਲੱਗਾ ਅੱਜ ਤੱਕ ਉਹਨੇ ਆਪਣਾ ਵਿਰਸਾ ਸੰਭਾਲਿਆ ਹੋਇਆ ਉਹ ਅੱਜ ਵੀ ਕਹਿ ਰਿਹਾ ਕਿ ਮੈਂ ਆਪਣਾ ਵਿਰਸਾ ਸੰਭਾਲਿਆ ਰੀਠੇ ਨੇ ਦਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਦੇ ਔਰ ਉਹਦੀ ਕੌੜ ਖਤਮ ਹੋ ਗਈ ਅੱਜ ਵੀ ਮਿੱਠੇ ਰੀਠਿਆਂ ਦਾ ਪ੍ਰਸ਼ਾਦ ਮਿਲਦਾ ਉਹ ਰੀਠੇ ਕਹਿ ਰਹੇ ਨੇ ਕਿ ਅਸੀਂ ਆਪਣਾ ਵਿਰਸਾ ਸੰਭਾਲਿਆ ਹੋਇਆ ਪਰ ਅਸੀਂ ਆਪਣੇ ਵਿਰਸੇ ਨੂੰ ਭੁੱਲ ਰਹੇ ਅਸੀਂ ਦੂਰ ਜਾ ਰਹੇ ਹਾਂ ਅੱਜ ਕਲਯੁਗ ਦਾ ਪਹਿਰਾ ਇੰਨਾ ਤਗੜਾ ਕਿ ਅਸੀਂ ਸ਼ਬਦ ਗੁਰੂ ਨਾਲੋਂ ਦੂਰ ਜਾ ਕੇ ਧਰਮ ਦਾ ਤਿਆਗ ਕਰਕੇ ਗੁਰਸਿੱਖੀ ਤੋਂ ਦੂਰ ਹੁੰਦੇ ਹੋਏ ਭਟਕ ਰਹੇ ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਉੱਤੇ ਚੱਕਰ ਲਾਇਆ ਚਾਰ ਉਦਾਸੀਆਂ ਧਾਰਨ ਕੀਤੀਆਂ ਨੇ ਸਾਰੀ ਮਨੁੱਖਤਾ ਨੂੰ ਸੱਚ ਦਾ ਉਪਦੇਸ਼ ਦਿੱਤਾ ਕਿ ਇਹ ਮਨੁੱਖ ਪਰਮੇਸ਼ਰ ਨਾਲੋਂ ਵਿਛੜ ਕੇ ਇਹ ਕਿਵੇਂ ਭਟਕ ਰਿਹਾ ਇਹਦੀ ਕਿਵੇਂ ਲਿਵ ਟੁੱਟ ਗਈ ਕਿਵੇਂ ਜਨਮਨ ਦੇ ਚੱਕਰ ਵਿਚ ਪਿਆ ਹੋਇਆ ਹਰ ਮਨੁੱਖ ਕਿਵੇਂ ਆਪਣਾ ਵਿਰਸਾ ਸੰਭਾਲੇ ਸਤਿਗੁਰੂ ਮਹਾਰਾਜ ਨੇ ਸਾਰੇ ਸੰਸਾਰ ਦੇ ਉੱਤੇ ਚੱਕਰ ਲਾਇਆ ਉਹੀ ਗੁਰੂ ਨਾਨਕ ਸਾਹਿਬ ਮਹਾਰਾਜ ਪੰਜਵੇਂ ਗੁਰੂ ਨਾਨਕ ਬਣ ਕੇ ਧਰਤੀ ਲੋਹ ਤੇ ਬੈਠੇ ਕਿਉਂਕਿ ਇਹ ਜਿਹੜਾ ਸਮਾਗਮ ਹੈ ਪੰਚਮ ਪਾਤਸ਼ਾਹ ਦੇ 400 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ ਆਪ ਜੀ ਨੇ ਧਰਮ ਵਾਸਤੇ ਸਾਧ ਸੰਗਤ ਜੀ ਤੱਤੀ ਲੋਹ ਤੇ ਬੈਠ ਕੇ ਸਾਨੂੰ ਉਪਦੇਸ਼ ਦਿੱਤਾ ਕਿ ਪਿਆਰਿਓ ਜੇ ਵਿਰਸਾ ਸੰਭਾਲਣਾ ਤੇ ਤੁਹਾਨੂੰ ਕੁਰਬਾਨੀ ਕਰਨੀ ਪਏਗੀ ਕਿਵੇਂ ਆਪ ਜੀ ਨੇ ਤੱਤੀ ਲੋਹ ਤੇ ਬੈਠ ਕੇ ਤੇਰਾ ਕੀਆ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਨਕ ਮੰਗ ਹੈ ਗੁਰੂ ਨਾਨਕ ਸਾਹਿਬਾਨ ਨੇ ਨੌਵੇਂ ਰੂਪ ਵਿਚ ਤਿਲਕ ਜੰਜੂ ਰਾਖਾ ਪ੍ਰਵਤਾਕਾ ਕੀਨੋ ਬਡੋ ਕਲੂ ਮੈਂ ਸਾਕਾ ਸਰਬੱਤ ਦਾ ਭਲਾ ਮੰਗਣ ਵਾਲੇ ਸਤਿਗੁਰੂ ਕਿਵੇਂ ਤਿਲਕ ਜੰਜੂ ਦੀ ਰਾਖੀ ਵਾਸਤੇ ਦਿੱਲੀ ਜਾ ਕੇ ਸ਼ਹਾਦਤ ਦਿੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਆਪ ਜੀ ਦੇ ਪਰਿਵਾਰ ਦੇ 22 ਸੀਸ ਲੱਗੇ ਨੇ ਧਰਮ ਦੇ ਵਾਸਤੇ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿਚ ਧਰਮ ਦਾ ਪ੍ਰਚਾਰ ਹੈ। ਇਕ ਮਜ਼ਹਬ ਹੁੰਦਾ, ਇਕ ਧਰਮ ਹੁੰਦਾ, ਮਜ਼ਹਬ ਅਲੱਗ ਅਲੱਗ ਨੇ, ਧਰਮ ਸਭ ਦਾ ਸਾਂਝਾ ਹੈ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਦੇ ਘਰ ਵਿਚ ਧਰਮ ਦਾ ਪ੍ਰਚਾਰ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਪਣੇ ਬਚਨਾਂ ਵਿਚ ਫਰਮਾਨ ਕੀਤਾ, ਹਾਮੇ ਕਾ ਜਗਤ ਮੁਆਏ ਧਰਮ ਹੇਤ ਗੁਰਦੇਵ ਪਠਾਏ। ਧਰਮ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਨੂੰ ਸੰਸਾਰ ਤੇ ਧਰਮ ਦਾ ਪੰਥ ਚਲਾਉਣ ਵਾਸਤੇ ਭੇਜਿਆ। ਕਿੰਨੀਆਂ ਸਿੰਘਾਂ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਨੇ ਵਿਰਸਾ ਸੰਭਾਲਿਆ, ਜਿਨ੍ਹਾਂ ਦੇ ਆਰੇ ਨਾਲ ਤਨ ਚੀਰੇ ਗਏ, ਜਿਨ੍ਹਾਂ ਦੇ ਬੰਦ ਕੱਟੇ ਗਏ, ਜਿਨ੍ਹਾਂ ਨੂੰ ਦੇਗ ਦੇ ਵਿਚ ਉਬਾਲਿਆ ਗਿਆ, ਜਿਨ੍ਹਾਂ ਨੂੰ ਰੂਹ ਵਿਚ ਬੰਨ ਕੇ ਸਾੜ ਕੇ ਸ਼ਹੀਦ ਕੀਤਾ ਗਿਆ, ਚਰਖੀਆਂ ਤੇ ਚੜਾ ਕੇ ਤੁੰਬਾ ਕੀਤਾ ਗਿਆ, ਜਿਨ੍ਹਾਂ ਦੇ ਖੋਪੜੀਆਂ ਨਾਲ ਜਿਨ੍ਹਾਂ ਦੇ ਰੰਬੀਆਂ ਨਾਲ ਖੋਪੜੀਆਂ ਤਾਰੀਆਂ ਗਈਆਂ, ਉਨ੍ਹਾਂ ਨੇ ਵਿਰਸਾ ਸੰਭਾਲਿਆ ਜਿਸ ਵਿਰਸੇ ਨੂੰ ਅਸੀਂ ਭੁੱਲ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰੇ ਕਹਿੰਦੇ, ਪਿਆਰਿਓ ਜੇ ਇਸ ਮਾਰਗ ਤੇ ਚੱਲਣਾ, ਆਪਣੇ ਜੀਵਨ ਨੂੰ ਤੁਸੀਂ ਸਫਲ ਕਰਨਾ, ਤਾਂ ਫਿਰ ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਦਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ, ਆਓ ਹਮਾਰੇ ਪਾਸ ਆਓ। ਗੱਜ ਵੱਜ ਕੇ ਸ਼ਬਦ ਵਿਚ ਬੋਲੋ ਸਾਰੇ। ਓ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸ, ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸ, ਛੱਡਦੇ ਆਸ ਮਰਨਾ ਕਬੂਲ ਲੈ ਜੀਵਨ ਦੀਆਂ ਛੱਡਦੇ ਆਸ, ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ। ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ। ਸਭਨ ਕੀ ਰੇਣ ਆਓ ਹਮਾਰੇ ਪਾਸ, ਇਹ ਸਿੱਖੀ ਦਾ ਮਾਰਗ, ਪਹਿਲਾਂ ਮਰਨ ਕਬੂਲ, ਦੂਸਰੇ ਪਾਸੇ ਬਚਨ ਆਉਂਦਾ ਮਰਨਾ ਤੇ ਜਗਤ ਦਰੈ ਜੀਵਿਆ ਲੋੜ ਹੈ ਸਭ ਕੋਈ। ਸੰਸਾਰ ਡਰਦਾ ਕਿਹੜੀ ਮੌਤ ਤੋਂ? ਡਰਦਾ ਮਨ ਦੀ ਮੌਤ ਤੋਂ, ਅੰਦਰ ਦੀ ਮੌਤ ਤੋਂ। ਸਰੀਰ ਦੀ ਮੌਤ ਤਾਂ ਕਈ ਪਰਵਾਹ ਨਹੀਂ ਕਰਦੇ, ਸਰੀਰ ਕਰਕੇ ਮਰਨਾ ਸੌਖਾ, ਅੰਦਰੋਂ ਮਨ ਕਰਕੇ ਮਰਨਾ ਔਖਾ। ਤੇ ਸਾਹਿਬ ਕਹਿੰਦੇ ਕਬੀਰ ਜਿਸ ਮਰਨਾ ਤੇ ਜੱਗ ਡਰੈ ਮੇਰਾ ਮਨ ਆਨੰਦ। ਮਰਨਾ ਹੀ ਤੇ ਪਾਈਏ ਸਰੀਰ, ਜੇ ਕਹੀਏ ਕਿ ਸਰੀਰ ਦੀ ਮੌਤ ਤੋਂ ਬਾਅਦ ਰੱਬ ਮਿਲੇਗਾ, ਜਿਹਨੂੰ ਸਰੀਰ ਵਿਚ ਰਹਿੰਦਿਆਂ ਪ੍ਰਾਪਤੀ ਨਹੀਂ ਹੋਈ, ਬਾਅਦ ਵਿਚ ਕਿਵੇਂ ਹੋ ਜਾਏਗੀ? ਜਿਹੜਾ ਸਰੀਰ ਵਿਚ ਰਹਿੰਦਿਆਂ ਮੁਕਤ ਨਹੀਂ ਹੋਇਆ, ਬਾਅਦ ਵਿਚ ਕਿਵੇਂ ਹੋ ਜਾਏਗਾ? ਜਿਹਦੇ ਅੰਦਰ ਸਰੀਰ ਦੇ ਹੁੰਦਿਆਂ ਅੰਦਰ ਮਨ ਵਿਚ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ, ਉਹ ਮਰਨ ਤੋਂ ਬਾਅਦ ਕਿੱਥੋਂ ਮਿਲ ਜਾਏਗਾ? ਤੇ ਕਿਹੜੀ ਮੌਤ ਤੋਂ ਸੰਸਾਰ ਡਰਦਾ? ਕਬੀਰ ਜਿਸ ਮਰਨਾ ਤੇ ਜੱਗ ਡਰੈ, ਅੰਦਰ ਦੀ ਮੌਤ ਤੋਂ, ਮਨ ਦੀ ਮੌਤ। ਤੇ ਵਾਹਿਗੁਰੂ ਪਿਆਰੇ ਕੀ ਕਹਿੰਦੇ? ਮੇਰੇ ਮਨ ਆਨੰਦ। ਕਿਉਂ? ਮਰਨਾ ਹੀ ਤੇ ਪਾਈਐ, ਜਿੰਨਾ ਚਿਰ ਅੰਦਰੋਂ ਮਨ ਕਰਕੇ ਨਹੀਂ ਮਰਦਾ ਪ੍ਰਾਪਤੀ ਨਹੀਂ ਹੁੰਦੀ। ਦੋ ਚੀਜ਼ਾਂ ਨੇ, ਇੱਕ ਹਉਮੈ ਹੈ, ਇੱਕ ਨਾਮ ਹੈ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਏ। ਜਿੱਥੇ ਹਉਮੈ ਉੱਥੇ ਨਾਮ ਨਹੀਂ, ਜਿੱਥੇ ਨਾਮ ਆ ਗਿਆ ਉੱਥੇ ਹਉਮੈ ਰਹਿ ਨਹੀਂ ਸਕਦੀ। ਦੋ ਚੀਜ਼ਾਂ ਨਹੀਂ ਰਹਿ ਸਕਦੀ, ਇੱਕ ਨੇ ਰਹਿਣਾ। ਤੇ ਜਦੋਂ ਹਉਮੈ ਖਤਮ ਹੋ ਗਈ, ਮੈਂ ਮੇਰੀ ਖਤਮ ਹੋ ਗਈ, ਫਿਰ ਹੋਏਗਾ ਕਿ ਮਰਨਾ ਹੀ ਤੇ ਪਾਈਐ, ਫਿਰ ਪ੍ਰਾਪਤੀ ਹੋਣੀ ਹੈ। ਔਰ ਇਸ ਮੌਤ ਤੋਂ ਸੰਸਾਰ ਡਰਦਾ, ਕਿਹਾ ਜਾਣਾ ਕਿ ਮਰੇਂਗੇ, ਕੈਸਾ ਮਰਨਾ ਹੋਏ ਜੇਕਰ ਸਹਿਬ ਮਨੋਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਮਰਨਾ ਤੇ ਜਗਤ ਡਰੈ ਜੀਵਿਆ ਲੋੜ ਹੈ ਸਭ ਕੋਈ। ਸੰਸਾਰ ਥਰ ਥਰ ਕਰਕੇ ਕੰਬਦਾ ਇਸ ਮੌਤ ਤੋਂ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਕਿਉਂਕਿ ਪਰਪਕਾਰੀ ਉਹ ਬਣ ਸਕਦਾ ਜਿਹੜਾ ਮਨ ਕਰਕੇ ਮਰਿਆ। ਜੇ ਅੰਦਰੋਂ ਜਿਉਂਦਾ ਮਨ ਕਰਕੇ, ਉਹ ਕੁਰਬਾਨੀ ਨਹੀਂ ਕਰ ਸਕਦਾ ਸਾਧਸੰਗ ਦੀ। ਇਸ ਕਰਕੇ ਵਾਹਿਗੁਰੂ ਦੇ ਪਿਆਰੇ ਜਿਹੜੇ ਹੈ, ਮਰਨਾ ਹੀ ਤੇ ਪਾਈਐ ਪੂਰਨ ਪਰਮਾਨੰਦ, ਉਸ ਮੌਤ ਤੋਂ ਨਹੀਂ ਡਰਦੇ। ਉਹ ਤਾਂ ਉਸ ਵੇਲੇ ਨੂੰ ਇਉਂ ਉਡੀਕਦੇ ਨੇ, ਉਹ ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਖਾਲਸੇ ਦੇ ਮੂੰਹ ਮੰਗ ਲਈ ਮੌਤ ਤੋਂ ਡਰੇ ਜੱਗ ਸਾਰਾ, ਖਾਲਸੇ ਦੇ ਮੂੰਹ ਮੰਗ ਲਈ ਮੰਗ ਲਈ ਵਾ 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 ਖਾਲਸੇ ਨੇ ਮੂੰਹ ਮੰਗ ਲਈ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਖਾਲਸੇ ਨੇ ਮੂੰਹ ਮੰਗ ਲਈ ਮੌਤ ਤੋਂ ਡਰੇ ਜਗ ਸਾਰਾ ਡਰੇ ਜਗ ਸਾਰਾ ਖਾਲਸੇ ਨੇ ਮੂੰਹ ਮੰਗ ਲਈ ਜਿਸ ਮਰਨਾ ਤੇ ਜਗ ਡਰ ਮੇਰਾ ਮਨ ਅਨੰਦ ਮਨ ਨਹੀਂ ਤੈ ਪਾਈ ਪੂਰਨ ਪਰਮਾਨੰਦ ਜਿਸ ਖਾਲਸੇ ਦੀ ਜਿਸ ਗੁਰਮੁਖ ਦੀ ਇਹ ਅਵਸਥਾ ਹੈ ਨਾ ਫਿਰ ਉਹਦਾ ਜੀਵਨ ਪਰਪਕਾਰੀ ਹੈ ਉਹਨੇ ਵਿਰਸੇ ਨੂੰ ਸੰਭਾਲ ਲਿਆ ਅੰਦਰਲੇ ਨੂੰ ਤੇ ਬਾਹਲਾ ਦਾ ਜੀਵਨ ਕਿਸ ਤਰ੍ਹਾਂ ਦਾ ਹੋਏਗਾ ਉਹ ਦੇਸ਼ ਵਾਸਤੇ ਕੌਮ ਵਾਸਤੇ ਧਰਮ ਵਾਸਤੇ ਆਪਣਾ ਆਪ ਨਿਸ਼ਾਵਰ ਕਰੇਗਾ ਅੱਜ ਲੋੜ ਹੈ ਸਾਨੂੰ ਜੇ ਅਸੀਂ ਆਪਣਾ ਵਿਰਸਾ ਸੰਭਾਲਣਾ ਤੇ ਕੀ ਕਰੀਏ ਸ਼ਬਦ ਗੁਰੂ ਨਾਲ ਜੁੜੀਏ ਸਾਡੇ ਵਿੱਚ ਏਕਤਾ ਆਵੇ ਕਥਨੀ ਦੇ ਨਾਲ ਕਰਨੀ ਵਾਲਾ ਜੀਵਨ ਹੋਵੇ ਸਤਸੰਗ ਜੀ ਸਭ ਤੋਂ ਪਹਿਲਾਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਐਸੇ ਸਤਿਗੁਰੂ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਈ ਸਾਹਿਬ ਭਾਈ ਗੁਰਦਾਸ ਜੀ ਪੂਰੇ ਗੁਰੂ ਦੀ ਵਡਿਆਈ ਕਰਦੇ ਹੋਏ ਦੱਸਦੇ ਹੈ ਜਿਹੜੇ ਪੂਰੇ ਗੁਰੂ ਨੂੰ ਛੱਡ ਕੇ ਲਾਂਭੇ ਭਟਕਦੇ ਨੇ ਨਾ ਉਹਨਾਂ ਨੂੰ ਕਹਿੰਦੇ ਗੱਲ ਸੁਣੋ ਆ ਜਵਾਬ ਦੇ ਕੇ ਜਾਇਓ ਜਰਾ ਕਹਿੰਦੇ ਆਮ ਕੀ ਸਦਰ ਕਤ ਮਿਟਤ ਆਮਲੀ ਖਾਏ ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ ਕਹਿੰਦੇ ਐਂ ਦੱਸੋ ਅੰਬ ਦਾ ਸਵਾਦ ਖੱਟੀ ਇਮਲੀ ਚੋਂ ਆ ਜਾਏਗਾ ਪਿੰਡਾਂ ਵਾਲਾ ਪਿਆਰ ਬੱਚੇ ਨੂੰ ਪੜੋਸੀਆਂ ਤੋਂ ਗੁਆਂਢੀਆਂ ਤੋਂ ਕਿਤੇ ਮਿਲ ਜਾਏਗਾ ਸਾਗਰ ਕੀ ਨਿਤ ਕਤ ਪਾਈ ਹੈ ਪੁੱਖ ਸਹਿ ਦਿਨ ਕਰ ਸੜ ਦੀਪ ਜੋਤ ਨਾ ਪਜਾਈ ਹੈ ਕਹਿੰਦੇ ਸਾਗਰ ਦਾ ਖਜ਼ਾਨਾ ਇੱਕ ਟੋਭੇ ਚੋਂ ਛੱਪੜ ਚੋਂ ਨਹੀਂ ਮਿਲ ਸਕਦਾ ਟੋਭੇ ਛੱਪੜ ਚ ਗੰਦਮੰਦ ਡੱਡੀਆਂ ਮੱਛੀਆਂ ਹੋ ਸਕਦੀਆਂ ਨੇ ਮਾਨਕ ਮੋਤੀ ਤਾਂ ਸਰੋਵਰ ਤੋਂ ਹੀ ਮਿਲਣੇ ਨੇ ਭਾਈ ਸਾਹਿਬ ਜੀ ਦਾ ਇਸ਼ਾਰਾ ਬੜਾ ਡੂੰਘਾ ਗੁਰ ਸਾਗਰ ਰਤਨੀ ਭਰਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਚਨ ਆਉਂਦਾ ਨਾ ਗੁਰੂ ਸਾਗਰ ਹੈ ਤੇ ਗੁਰੂ ਦੇ ਜਿਹੜੇ ਬਚਨ ਨੇ ਨਾ ਇਹ ਅਮੋਲਕ ਰਤਨ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਗੁਰਬਾਣੀ ਦੀਆਂ ਪੋਥੀਆਂ ਪ੍ਰਾਪਤ ਹੋਈਆਂ ਸੀ ਉਸ ਵੇਲੇ ਆਪ ਜੀ ਨੇ ਕੀ ਉਚਾਰਨ ਕੀਤਾ ਸੀ ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਧਾਨਾ ਆ ਉਚਾਰਨ ਕੀਤਾ ਸੀ ਸਾਰ ਉਹ ਪਿਓ ਦਾਦੇ ਦਾ ਖਜ਼ਾਨਾ ਖੋਲ ਡਿੱਠਾ ਰਤਨਾਂ ਦੇ ਨਾਲ ਰਤਨਾਂ ਦੇ ਨਾਲ ਭਰਿਆ ਸਾਗਰ ਰਤਨੀ ਭਰਪੂਰੇ ਤੇ ਭਾਈ ਸਾਹਿਬ ਕਹਿੰਦੇ ਸਾਗਰ ਕੀ ਨਿਤ ਕਤ ਪਾਈ ਹੈ ਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪਜਾਈ ਹੈ ਕਹਿੰਦੇ ਸਾਗਰ ਦਾ ਖਜ਼ਾਨਾ ਗੰਦੇ ਛੱਪੜ ਚੋਂ ਮਿਲ ਸਕੇਗਾ ਪਿਆਰਿਓ ਜਿਹੜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਧਰ ਉਧਰ ਭਟਕਦੇ ਨੇ ਨਾ ਸਮਝੋ ਛੱਪੜੀਆਂ ਵੱਲ ਜਾ ਰਹੇ ਸਾਗਰ ਨੂੰ ਛੱਡ ਕੇ ਕਹਿੰਦੇ ਸੂਰਜ ਦਾ ਮੁਕਾਬਲਾ ਇੱਕ ਦੀਵਾ ਨਹੀਂ ਕਰ ਸਕਦਾ। ਇੰਦਰ ਬਰਖਾ ਸਮਾਨ ਪੁੱਛਸ ਨਾ ਕੂਪ ਜਲ, ਚੰਦਨ ਸੁਭਾਸ ਨਾ ਪਲਾਸ ਮਹਿਕਾਈ ਹੈ। ਜਿਵੇਂ ਕਹਿੰਦੇ ਕੁਦਰਤੀ ਬਾਰਿਸ਼ ਦਾ ਮੁਕਾਬਲਾ ਇੱਕ ਖੂਹ ਜਾਂ ਟਿਊਬਵੈਲ ਨਹੀਂ ਕਰ ਸਕਦਾ, ਤੇ ਚੰਦਨ ਦੀ ਸੁਗੰਧੀ ਜਿਹੜੀ ਹੈ ਉਹ ਸ਼ੀਸ਼ੇ ਦੇ ਦਰਖਤ ਚੋਂ ਨਹੀਂ ਆ ਸਕਦੀ, ਛੇ ਮਿਸਾਲਾਂ ਭਾਈ ਸਾਹਿਬ ਨੇ ਦਿੱਤੀਆਂ। ਕਹਿੰਦੇ ਇਸੇ ਤਰ੍ਹਾਂ ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇ ਮੈਂ ਜੋ ਖੰਡ ਬ੍ਰਹਿਮੰਡ ਉਹਦਾ ਅਸਤ ਲੋਤਾਈ ਹੈ। ਜਿੱਥੇ ਦਿਲ ਕਰਦਾ ਚਲੇ ਜਾਓ, ਜਿਹੜੀ ਬਖਸ਼ਿਸ਼ ਪੂਰਨ ਸਤਿਗੁਰੂ ਤੋਂ ਹੋਣੀ ਹੈ ਨਾ, ਇਹ ਬਖਸ਼ਿਸ਼ ਕਿਤੋਂ ਹੋਰ ਨਹੀਂ ਜੇ ਹੋਣੀ ਸਾਧ ਸੰਗਤ ਜੀ, ਕਿਉਂਕਿ ਸਤਿਗੁਰੂ ਦਾਤਾ ਹੈ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ। ਜਦੋਂ ਬਾਬਾ ਲਹਿਣਾ ਜੀ ਪਹਿਲੀ ਵਾਰ ਕਰਤਾਰਪੁਰ ਸਾਹਿਬ ਗਏ ਨੇ ਨਾ, ਤੇ ਅੱਧੀ ਰਾਤ ਤੋਂ ਬਾਅਦ ਕੀ ਦੇਖਿਆ, ਉੱਥੇ ਇੱਕ ਨੌਜਵਾਨ ਬੀਬੀ ਝਾੜੂ ਮਾਰ ਰਹੀ ਹੈ ਸੁੰਦਰ ਬਸਤਰ ਨੇ। ਪੁੱਛਿਆ, ਬੀਬੀ ਤੂੰ ਕੌਣ ਹੈ? ਉਹ ਕਹਿਣ ਲੱਗੀ, ਮੈਂ ਉਹ ਦੇਵੀ ਹਾਂ ਜਿਹਦੇ ਬਾਬਾ ਲੈਣਾ ਤੂੰ ਸੰਗ ਲੈ ਕੇ ਜਾਂਦਾ। ਦੇਵੀ ਤੂੰ ਇੱਥੇ ਝਾੜੂ ਕਿਉਂ ਮਾਰਨੀ ਹੈ? ਕਹਿਣ ਲੱਗੀ, ਬਾਬਾ ਲਹਿਣਾ ਜੀ ਮੈਂ ਜੋ ਕੁਝ ਵੰਡਨੀ ਆ ਉਹ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਝਾੜੂ ਮਾਰ ਕੇ ਇੱਥੋਂ ਲੈ ਕੇ ਜਾਂਦੀ। ਗੁਰੂ ਦਾ ਦਰ ਵੱਡਾ ਸਾਧ ਸੰਗਤ ਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਆ ਰਹੇ ਨੇ, ਛੋਟੀ ਉਮਰ ਦੇ ਵਿਚ 5-6 ਸਾਲ ਦੀ ਅਵਸਥਾ ਹੈ। ਲਖਨੌਰ ਸਾਹਿਬ ਆਪ ਜੀ ਠਹਿਰੇ 6 ਮਹੀਨੇ, ਬੱਚਿਆਂ ਨਾਲ ਗੇਂਦ ਖੇਡ ਰਹੇ ਹੈ। ਉਸ ਵੇਲੇ ਇੱਕ ਆਰਥ ਦੀਨ ਪੀਰ ਸੀ, ਪਾਲਕੀ ਜਿਸ ਨੂੰ ਲਈ ਜਾਂਦੇ ਸੀ, ਉਹਨੇ ਦੇਖਿਆ ਪਾਲਕੀ ਜੋ ਨਿਕਲ ਕੇ ਮੱਥਾ ਟੇਕਿਆ ਬਾਲਾ ਪ੍ਰੀਤਮ ਨੂੰ। ਉਸ ਵੇਲੇ ਮਰੀਦ ਕਹਿਣ ਲੱਗੇ, ਪੀਰ ਜੀ ਤੁਸੀਂ ਇਹਨਾਂ ਨੂੰ ਮੱਥਾ ਟੇਕਿਆ ਕੌਣ ਨੇ? ਤੇ ਆਰਥ ਦੀਨ ਪੀਰ ਕਹਿਣ ਲੱਗਾ, ਪਿਆਰਿਓ ਜਿਸ ਵੇਲੇ ਮੈਂ ਅੱਲਾਹ ਤਾਲਾ ਦੀ ਦਰਗਾਹ ਵਿਚ ਜਾਣਾ, ਇਹ ਦਰਗਾਹ ਦੇ ਮਾਲਕ ਨੇ ਸਾਰੀਆਂ ਬਖਸ਼ਾਂ ਇਹਨਾਂ ਤੋਂ ਹੁੰਦੀਆਂ ਨੇ, ਇਹ ਮਾਲਕ ਨੇ ਦਰਗਾਹ ਦੇ। ਇਸ ਕਰਕੇ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਐਸੇ ਸਤਿਗੁਰੂ। ਤੇ ਭਾਈ ਸਾਹਿਬ ਕਹਿੰਦੇ ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇ ਮੈਂ ਜੋ ਖੰਡ ਬ੍ਰਹਿਮੰਡ ਉਹਦਾ ਅਸਤ ਲੋਤਾਈ ਹੈ। ਐਸੇ ਸਤਿਗੁਰੂ ਵਾਲੀ ਬਖਸ਼ਿਸ਼ ਕਿਤੋਂ ਹੋਰ ਨਹੀਂ ਪ੍ਰਾਪਤ ਹੋਣੀ। ਇੱਕ ਸਵਾਮੀ ਬ੍ਰਹਮਾਨੰਦ ਜੀ ਹੋਏ ਨੇ, ਤੇ ਉਹਨਾਂ ਦੇ ਇੱਕ ਸੇਵਕ ਹੋਏ ਨੇ ਸਵਾਮੀ ਨਿਤਿਆਨੰਦ। ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਗੁਰੂ ਗਿਆਨ। ਕਹਿੰਦੇ ਮੇਰੇ ਮਹਾਂਪੁਰਸ਼ ਮੈਨੂੰ ਪੰਜਾਬ ਦੇਸ਼ ਲੈ ਗਏ, ਸਵਾਮੀ ਸਤਿਆਨੰਦ ਨਾਲ ਮੇਲ ਹੋਇਆ, ਉਹਨਾਂ ਗੁਰੂ ਘਰ ਦੀ ਵਡਿਆਈ ਕੀਤੀ ਤੇ ਅਸੀਂ ਹਰਿਮੰਦਰ ਸਾਹਿਬ ਗਏ। ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਕੇ ਸਵਾਮੀ ਬ੍ਰਹਮਾਨੰਦ ਜੀ ਦੇ ਅੰਦਰ ਗੁਰੂ ਦਾ ਪਿਆਰ ਰੋਮ ਰੋਮ ਵਿਚ ਜਾਗ ਪਿਆ। ਉਥੋਂ ਚਲਦੇ ਚਲਦੇ ਹਰਿਦੁਆਰ ਪਹੁੰਚੇ। ਕਹਿੰਦੇ ਥੋੜਾ ਸਮਾਂ ਬੀਤਿਆ, ਮੈਂ ਕੀ ਦੇਖਿਆ, ਅੱਜ ਸਵਾਮੀ ਬ੍ਰਹਮਾਨੰਦ ਜੀ ਬੜੇ ਗੰਭੀਰ ਨੇ, ਅੱਖਾਂ ਚ ਜਲ ਭਰਿਆ ਹੋਇਆ। ਜਦ ਮੈਂ ਬੇਨਤੀ ਕੀਤੀ, ਮਹਾਰਾਜ ਤੁਸੀਂ ਇੰਨੇ ਗੰਭੀਰ ਕਿਉਂ ਜੇ? ਜਿਹੜਾ ਉਹਨਾਂ ਜਵਾਬ ਦਿੱਤਾ ਮੈਂ ਸੰਸਾਰ ਨੂੰ ਦੱਸਣਾ ਚਾਹੁੰਦਾ। ਕਹਿੰਦੇ ਜਦ ਮੈਂ ਕਿਹਾ ਤੁਸੀਂ ਇੰਨੇ ਗੰਭੀਰ ਕਿਉਂ ਜੇ, ਉਹਨਾਂ ਨੇ ਜਵਾਬ ਦਿੱਤਾ, ਆਜੂ ਬਾਰ ਰੇਤ ਸ਼ਾਨਾ ਕੀ ਤਤ ਵਸਤੂ ਗੁਰੂ ਘਰ ਮੇ ਥੀ, ਆਪ ਏਕ ਜਨਮ ਹਮਨੇ ਗੁਰੂ ਘਰ ਮੇ ਲੈਣਾ ਹੋਗਾ ਤਬ ਹਮਾਰੀ ਕਲਿਆਣ ਹੋਗੀ। ਇਹ ਕਹਿ ਕੇ ਉਸ ਮਹਾਨ ਜੋਗੀ ਨੇ ਸਵਾਮੀ ਬ੍ਰਹਮਾਨੰਦ ਦੇ ਪ੍ਰਾਣ ਛੱਡ ਦਿੱਤੇ। ਭਾਵ ਸਵਾਮੀ ਬ੍ਰਹਮਾਨੰਦ ਜੀ ਦੀ ਆਖਰੀ ਜਿਹੜੀ ਅਰਦਾਸ ਸੀ, ਇੱਛਾ ਸੀ ਕਿ ਮੇਰਾ ਜਨਮ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਹੋਵੇ, ਮੇਰਾ ਜਨਮ ਗੁਰੂ ਘਰ ਵਿਚ ਹੋਵੇ, ਭਾਵ ਮੇਰੀ ਕਲਿਆਣ ਨਹੀਂ ਜੇ ਹੋਈ। ਬੜੇ ਤਪ ਕੀਤੇ, ਬੜੇ ਸਾਧਨ ਕੀਤੇ ਨੇ, ਕਿੰਨੀ ਸਚਾਈ ਉਹਦੇ ਬਚਨਾਂ ਵਿਚ ਕਿ ਮੇਰਾ ਜਨਮ ਗੁਰੂ ਘਰ ਵਿਚ ਹੋ ਕੇ ਤਾਂ ਮੇਰੀ ਕਲਿਆਣ ਹੋਣੀ ਹੈ। ਤੇ ਗੁਰੂ ਘਰ ਵਿਚ ਜਨਮ ਕਿਵੇਂ ਹੁੰਦਾ? ਵੀ ਉਹ ਪੌਲ ਖੰਡ ਧਾਰ ਹੋਏ ਜਨਮ ਸਹੇਲਾ। ਸੋ ਪਹਿਲੀ ਬੇਨਤੀ ਕਿ ਅਸੀਂ ਸਾਰੇ ਸ਼ਬਦ ਗੁਰੂ ਨਾਲ ਜੁੜੀਏ, ਤੇ ਸ਼ਬਦ ਗੁਰੂ ਨਾਲ ਜੁੜਾਂਗੇ ਫਿਰ ਸਾਡੇ ਵਿਚ ਏਕਤਾ ਆਵੇ, ਪਿਆਰ ਆਵੇ ਸਾਧ ਸੰਗਤ ਜੀ। ਇੱਕ ਪਾਸੇ ਫੁੱਟ ਹੈ, ਇੱਕ ਪਾਸੇ ਏਕਤਾ ਹੈ। ਫੁੱਟ ਦਾ ਰਿਜ਼ਲਟ ਸਾਡੇ ਸਾਹਮਣੇ ਹੈ। ਪਿਛਲੇ ਯੁੱਗਾਂ ਵੱਲ ਧਿਆਨ ਦਿਓ ਤੁਸੀਂ ਕਿ ਫੁੱਟ ਦਾ ਹਾਲ ਕੀ ਹੋਇਆ। ਜੇ ਰਾਵਣ ਦੇ ਘਰ ਫੁੱਟ ਪਈ ਤੇ ਰਾਵਣ ਦਾ ਰਾਜ ਖਤਮ ਹੋ ਗਿਆ, ਜੇ ਕੌਰਵਾਂ ਤੇ ਪਾਂਡਵਾਂ ਦੇ ਘਰ ਫੁੱਟ ਪਈ ਤੇ ਮਹਾਭਾਰਤ ਦਾ ਯੁੱਧ ਹੋਇਆ 45 ਦਿਨ ਦੇ ਅੰਦਰ, 18 ਦਿਨ ਦੇ ਅੰਦਰ 45 ਲੱਖ ਆਦਮੀ ਮਰਿਆ, ਉਹ ਫੁੱਟ ਦਾ ਰਿਜ਼ਲਟ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਨ੍ਹਾਂ ਨੇ 40 ਸਾਲ ਰਾਜ ਕੀਤਾ, ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ 40 ਸਾਲ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਲਾਈ। ਇਹ ਕਿਰਪਾ ਕਿੰਨੇ ਨੇ ਕੀਤੀ ਸੀ? ਬਾਬਾ ਸਾਹਿਬ ਸਿੰਘ ਜੀ ਉਨਾ ਸਾਹਿਬ ਵਾਲਿਆਂ ਨੇ, ਜਿਨ੍ਹਾਂ ਨੇ ਸਾਰੀਆਂ ਮਿਸਲਾਂ ਇਕੱਠੀਆਂ ਕਰਕੇ ਸਾਰਿਆਂ ਦਾ ਸਰਦਾਰ ਬਣਾਇਆ, ਮਹਾਰਾਜਾ ਬਣਾਇਆ। ਜਦ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਏ, ਉਸ ਤੋਂ ਤੋਂ ਬਾਅਦ ਫਿਰ ਕੀ ਹੋਇਆ? ਇਤਿਹਾਸ ਪੜ੍ਹ ਕੇ ਵੇਖੋ, 10 ਸਾਲ ਕੀ ਹੋਇਆ? ਖੂਨ ਖਰਾਬਾ, ਉਹ ਰਾਜ ਕਿੱਧਰ ਗਿਆ? ਇਹ ਹੈ ਫੁੱਟ। ਮੇਰੇ ਸਾਹਿਬ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਪਿਆਰਿਓ ਇਕੱਠੇ ਹੋ ਗੁਰੂ ਦੀ ਸ਼ਰਨ ਵਿਚ, ਗੁਰੂ ਦਾ ਉਪਦੇਸ਼ ਹਿਰਦੇ ਵਿਚ ਵਸਾਈਏ। ਨਹੀਂ ਤੇ ਜਿਹੜੀ ਫੁੱਟ ਜਿੱਥੇ ਜਿੱਥੇ ਪਈ ਹੈ ਨਾ, ਜਿਸ ਘਰ ਵਿਚ ਫੁੱਟ ਪੈ ਜੇ ਘਰ ਦੀ ਬਰਬਾਦੀ, ਜਿਸ ਪਿੰਡ ਨਗਰ ਵਿਚ ਫੁੱਟ ਪੈ ਜੇ ਪਿੰਡ ਦੀ ਬਰਬਾਦੀ, ਜਿਸ ਇਲਾਕੇ ਵਿਚ ਫੁੱਟ ਪੈ ਜੇ ਉਹ ਇਲਾਕਾ ਤਰੱਕੀ ਨਹੀਂ ਕਰ ਸਕਦਾ, ਜਿਸ ਕੌਮ ਵਿਚ ਫੁੱਟ ਪੈ ਜੇ ਉਹ ਕੌਮ ਜਿਹੜੀ ਅਗਾਂਹ ਵਧੂ ਨਹੀਂ ਹੁੰਦੀ, ਅੱਗੇ ਨਹੀਂ ਵੱਧ ਸਕਦੀ, ਤਰੱਕੀ ਨਹੀਂ ਹੋਏਗੀ, ਘਾਟਾ ਪਏਗਾ, ਖੂਨ ਖਰਾਬਾ ਹੁੰਦਾ। ਇਤਿਹਾਸ ਪੜ੍ਹ ਕੇ ਦੇਖੋ ਤਾਂ ਮੇਰੇ ਸਾਹਿਬ ਕਹਿੰਦੇ ਪਿਆਰਿਓ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਬਲਾ। ਪਿਆਰਿਓ ਜੇ ਵਿਰਸਾ ਸੰਭਾਲਣਾ ਤੇ ਇਕੱਠੇ ਹੋਵੋ, ਗੁਰੂ ਦੀ ਸ਼ਰਨ ਵਿਚ ਆਓ, ਆਪਣੇ ਮਨ ਦੀ ਮੱਤ ਆ ਕੇ ਸ੍ਰੀ ਗੁਰਮਤ ਨੂੰ ਧਾਰਨ ਕਰੀਏ, ਨਹੀਂ ਤੇ ਫੁੱਟ ਦਾ ਹਾਲ ਫਿਰ ਆ ਜੇ। ਉਹ ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵਰ ਗਈ, ਕਰੀਏ ਕੀ? ਸਾਹਿਬ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਪਿਆਰਿਓ ਸਾਡਾ ਪਿਤਾ ਇੱਕ ਹੈ, ਅਸੀਂ ਸਾਰੇ ਉਹਦੇ ਪੁੱਤਰ ਆ, ਸਾਰੇ ਭਾਈ ਭਾਈ ਆ। ਜਦ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਦੇ ਨੇ, ਉਹ ਬਚਨ ਕਰਦੇ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੀ ਮਾਤਾ ਸਾਹਿਬ ਕੌਰ, ਤੁਹਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਇੱਕ ਪਿਤਾ ਦੇ ਪੁੱਤਰ ਹੋਏ ਨਾ, ਤੇ ਜਦੋਂ ਅਸੀਂ ਇੱਕ ਪਿਤਾ ਦੇ ਪੁੱਤਰ ਹਾਂ ਤੇ ਫਿਰ ਅਸੀਂ ਇਉਂ ਰਹੀਏ। ਉਹ ਇੱਕ ਪਿਤਾ ਦੇ ਪੁੱਤਰੀ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ, ਪਿਤਾ ਦੇ ਪੁੱਤਰੀ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ। ਇੱਕ ਪਿਤਾ ਇਸ ਕੇ ਹਮ ਬਾਰ, ਤੂੰ ਮੇਰਾ ਗੁਰੂ, ਇੱਕ ਪਿਤਾ ਵਾਹਿਗੁਰੂ। ਤੇ ਜਿਸ ਵੇਲੇ ਅਬਰ ਦੀ ਦਾਤ ਮਿਲਦੀ ਉਸ ਵੇਲੇ ਸਾਨੂੰ ਗੁਰੂ ਦੇ ਲਾਲ ਲਾਇਆ ਜਾਂਦਾ ਸੀ ਤੁਹਾਡਾ ਪਿਤਾ ਇੱਕ, ਕਿ ਅਸੀਂ ਉਸ ਪਿਤਾ ਦੇ ਪੁੱਤਰ ਬਣੇ ਆ। ਬਾਬਾ ਬੰਦਾ ਸਿੰਘ ਬਹਾਦਰ ਜਿਸ ਨੂੰ ਗੁਰਦਾਸ ਸਿੰਘ ਦੀ ਗੜੀ ਵਿਚੋਂ ਕੈਦ ਕੀਤਾ ਗਿਆ ਸਿੰਘਾਂ ਸਮੇਤ, ਸਰਾਂਦੇ ਰਾਹੀਂ ਦਿੱਲੀ ਲੈ ਕੇ 50-50 ਸਿੰਘ ਰੋਜ ਦੇ ਸ਼ਹੀਦ ਕੀਤੇ ਜਾਂਦੇ, ਸ਼ਰਤ ਰੱਖੀ ਜਾਂਦੀ ਸ਼ਰ੍ਹਾਂ ਵਿਚ ਆ ਜਾਓ ਰਾਜ ਘਰਾਣਿਆਂ ਵਿਚ ਸ਼ਾਦੀਆਂ ਹੋ ਜਾਣਗੀਆਂ, ਬੜੇ ਰੁਤਬੇ ਮਿਲ ਜਾਣਗੇ, ਦੁਨੀਆਂ ਦੇ ਸ਼ੁਭ ਤੁਹਾਡੇ ਕਦਮਾਂ ਤੇ ਡਿੱਗਣਗੇ, ਨਹੀਂ ਤੇ ਸ਼ਹੀਦੀ ਵਾਸਤੇ ਤਿਆਰ ਹੋ ਜਾਓ। ਹਰ ਗੁਰਸਿੱਖ ਦੀ ਰਸਨਾ ਤੋਂ ਆਵਾਜ਼ ਆਉਂਦੀ ਹੈ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। 50-50 ਸਿੰਘ ਸ਼ਹੀਦ ਕੀਤੇ ਜਾਂਦੇ, ਟੁਕੜੇ ਕਰਕੇ ਬਾਜ਼ਾਰਾਂ ਵਿਚ ਟੰਗੇ ਜਾਂਦੇ। ਉਹਨਾਂ ਸਿੰਘਾਂ ਦੇ ਵਿਚ ਕਿਸ਼ੋਰ ਉਮਰ ਦਾ ਇੱਕ ਗੁਰਸਿੱਖ ਬੱਚਾ ਜਿਹਦੀ ਮਾਂ ਨੇ ਬਾਦਸ਼ਾਹ ਅੱਗੇ ਫਰਿਆਦ ਕੀਤੀ ਮੇਰਾ ਪੁੱਤਰ ਸਿੱਖ ਨੇ ਉਹਦੀ ਜਾਨ ਬਖਸ਼ ਦਿੱਤੀ। ਬਾਦਸ਼ਾਹ ਨੇ ਪ੍ਰਵਾਨਾ ਲਿਖ ਦਿੱਤਾ ਜੇ ਉਹ ਬੱਚਾ ਕਹਿ ਦੇਵੇ ਮੈਂ ਸਿੱਖ ਨਹੀਂ ਤਾਂ ਉਹਨੂੰ ਛੱਡ ਦੋ। ਕਿੰਨਾ ਭਰੋਸਾ ਸੀ ਦੁਸ਼ਮਣ ਨੂੰ ਵੀ ਜਿੰਨੇ ਖੰਡੇ ਬਾਟੇ ਦਾ ਅਮਰ ਛਕਿਆ ਹੋਇਆ ਕਦੀ ਜਬਾਨ ਤੋਂ ਨਹੀਂ ਕਹੇਗਾ ਕਿ ਮੈਂ ਗੁਰੂ ਦਾ ਸਿੱਖ ਨਹੀਂ। ਕਿਉਂ? ਉਹਨੂੰ ਡਰ ਨਹੀਂ। ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਦ ਪ੍ਰਵਾਨਾ ਆਇਆ ਜਲਾਦ ਕਹਿਣ ਲੱਗੇ ਵਾਹ ਤੇਰੀ ਕਿਸਮਤ, ਇੱਕ ਪਲ ਵਿਚ ਤੇਰਾ ਸਿਰ ਧਾਰਨ ਅਲੱਗ ਹੋ ਜਾਣਾ ਸੀ ਪਰ ਅਦੇਖ ਪ੍ਰਵਾਨਾ ਆ ਗਿਆ। ਇਹ ਗੁਰਸਿੱਖ ਬੱਚਾ ਖੁਸ਼ ਨਹੀਂ ਹੋਇਆ, ਕਹਿਣ ਲੱਗਾ ਵੀ ਕੀ ਗੱਲ ਮੈਨੂੰ ਸ਼ਹੀਦ ਕਿਉਂ ਨਹੀਂ ਕਰਦੇ? ਕਹਿੰਦੇ ਤੇਰੀ ਮਾਂ ਨੇ ਫਰਿਆਦ ਕੀਤੀ ਬਾਦਸ਼ਾਹ ਅੱਗੇ ਕਿ ਮੇਰਾ ਪੁੱਤਰ ਸਿੱਖ ਨੇ। ਕਹਿਣ ਲੱਗਾ ਕਿਹੜੀ ਮਾਂ? ਇਹਨਾਂ ਨੂੰ ਮਮਤਾ ਦੀ ਮਾਰੀ ਮਾਂ ਅੱਗੇ ਨੂੰ ਵੱਧ ਰਹੀ ਹੈ। ਸ਼ੁਕਰ ਮੇਰੇ ਬੱਚੇ ਦੀ ਜਾਨ ਬਚੀ, ਮੈਂ ਘਰ ਲੈ ਕੇ ਜਾਵਾਂਗੀ। ਜਦ ਉਹਨਾਂ ਇਸ਼ਾਰਾ ਕੀਤਾ ਵੀ ਉਹ ਤੇਰੀ ਮਾਂ ਆ ਰਹੀ ਹੈ, ਧੰਨ ਗੁਰਸਿੱਖ ਬੱਚਾ ਉਸਨੇ ਕੀ ਕਿਹਾ? ਕਹਿ ਲੱਗਾ ਇਹ ਮੇਰੀ ਮਾਂ ਨਹੀਂ, ਮੇਰੀ ਮਾਤਾ ਤਾਂ ਮਾਤਾ ਸਾਹਿਬ ਕੌਰ ਹੈ, ਮੇਰੇ ਪਿਤਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਹ ਮੈਂ ਕਲਗੀਧਰ ਪਾਤਸ਼ਾਹ ਦਾ ਪੁੱਤਰ ਹਾਂ, ਮਾਤਾ ਸਾਹਿਬ ਕੌਰ ਦਾ ਮੈਂ ਦਲਾਰਾ, ਇਹ ਮੇਰੀ ਮਾਂ ਨਹੀਂ। ਉਹ ਮੇਰਾ ਪਿਤਾ ਹੈ ਕਲਗੀਆਂ ਵਾਲਾ, ਮਾਤਾ ਮੇਰੀ ਸਾਹਿਬ ਕੌਰ ਹੈ, ਪਿਤਾ ਹੈ ਕਲਗੀਆਂ ਵਾਲਾ, ਮਾਤਾ ਮੇਰੀ ਸਾਹਿਬ ਕੌਰ ਹੈ। ਸਿੰਘ ਮਹਾਰਾਜ ਦਾ ਪੁੱਤਰ, ਮੈਂ ਮਾਤਾ ਸਾਹਿਬ ਕੌਰ ਦਾ ਪੁੱਤਰ। ਆਪਾਂ ਵਿਚਾਰ ਕਰੀਏ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬਣੇ ਹਾਂ, ਅਸੀਂ ਮਾਤਾ ਸਾਹਿਬ ਕੌਰ ਦੇ ਪੁੱਤਰ ਬਣੇ ਹਾਂ। ਜੇ ਅਜੇ ਤੱਕ ਨਹੀਂ ਬਣੇ ਤੇ ਇੱਥੇ ਸਵੇਰੇ ਖੰਡੇ ਬੱਟ ਦਾ ਅੰਮ੍ਰਿਤ ਛਕਾਇਆ ਜਾਣਾ ਪਿਆਰਿਓ, ਹੁਣ ਬਣ ਜਾਓ। ਇਸ ਪਾਵਨ ਧਰਤੀ ਤੇ ਆਏ ਹੋ ਜਿੱਥੇ 1699 ਦੇ ਵਿਚ 80,000 ਦੇ ਇਕੱਠ ਚੋਂ ਸਤਿਗੁਰੂ ਮਹਾਰਾਜ ਨੇ ਪੰਜਾਂ ਪੈਰਾਂ ਦੀ ਚੋਣ ਕੀਤੀ, ਸੀਸ ਲਏ ਸੀ ਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੇ, ਆਪਣਾ ਰੂਪ ਬਣਾਇਆ ਸੀ ਤੇ ਬਜਰ ਕੀਤਾ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਸੋ ਜਦੋਂ ਅਸੀਂ ਹੁਣ ਦਸਮ ਪਾਤਸ਼ਾਹ ਦੇ ਪੁੱਤਰ ਬਣ ਜਾਵਾਂਗੇ, ਮਾਤਾ ਸਾਹਿਬ ਕੌਰ ਦੇ ਪੁੱਤਰ ਬਣ ਜਾਵਾਂਗੇ ਭਾਈ ਭਾਈ, ਤੇ ਫੇਰ ਵੈਰ ਵਿਰੋਧ ਖਤਮ ਹੋ ਜਾਏਗਾ, ਦੁਬਿਧਾ ਖਤਮ ਹੋ ਜਾਏਗੀ। ਲੋੜ ਹੈ ਨਿਮਰਤਾ ਦੀ, ਲੋੜ ਹੈ ਤਿਆਗ ਦੀ। ਹਰਿਮੰਦਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਮੱਥਾ ਟੇਕਣ ਗਈ ਹੈ। ਇਹ ਉਸ ਵੇਲੇ ਦਾ ਜ਼ਿਕਰ ਹੈ ਜਦੋਂ ਸਿੱਖ ਰਾਜ 12 ਮਿਸਲਾਂ ਵਿਚ ਵੰਡਿਆ ਹੋਇਆ ਸੀ ਤੇ ਕਈਆਂ ਦਾ ਆਸ ਵਿਚ ਸਿਰ ਵੱਡ ਵੈਰ ਵੀ ਸੀ। ਇਕ ਸਰਦਾਰ ਨਾਲ ਇਹਦੀ ਦੁਸ਼ਮਣੀ, ਸਿਰ ਵੱਢਵਾਂ ਵੈਰ ਕੁਦਰਤ ਵੱਲੋਂ ਕੀ ਹੈ, ਉਹ ਵੀ ਹਰਿਮੰਦਰ ਸਾਹਿਬ ਮੱਥਾ ਟੇਕਣ ਆ ਗਿਆ। ਰਾਣੀ ਸਦਾ ਕੌਰ ਵੀ ਆ ਗਈ, ਦੋਹਾਂ ਦੇ ਜਿਹੜੇ CID ਵਾਲੇ ਸੀ ਜਸੂਸ, ਉਹਨਾਂ ਨੇ ਦੱਸਿਆ ਕਿ ਅੱਜ ਵਰਗਾ ਮੌਕਾ ਨਹੀਂ ਮਿਲਣਾ। ਦੋਹਾਂ ਪਾਸਿਆਂ ਦੇ ਫੌਜੀਆਂ ਨੇ ਬਾਹਰਲੇ ਪਾਸੇ, ਪ੍ਰਕਰਮਾਂ ਦੇ ਬਾਹਰਲੇ ਪਾਸੇ ਨਾਕਾਬੰਦੀ ਕਰ ਲਈ। ਰਾਣੀ ਸਦਾ ਕੌਰ ਦੇ ਫੌਜੀਆਂ ਨੇ ਉਹ ਸਰਦਾਰ ਨੂੰ ਮਾਰਨ ਵਾਸਤੇ ਤੇ ਉਹ ਸਰਦਾਰ ਦੇ ਫੌਜੀਆਂ ਨੇ ਰਾਣੀ ਸਦਾ ਕੌਰ ਨੂੰ ਮਾਰਨ ਵਾਸਤੇ। ਅੰਦਰ ਕੀ ਕੌਤਕ ਵਰਤਿਆ ਕਿ ਜਿਸ ਵੇਲੇ ਰਾਣੀ ਸਦਾ ਕੌਰ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਦੇ ਲੈ ਕੇ ਆਈ ਹੈ ਤੇ ਦੇਖਭਾਲ ਵਰਤਾ ਰਹੀ ਹੈ, ਇਹ ਸਰਦਾਰ ਬੈਠਾ ਨੇਤਰ ਬੰਦ ਕਰਕੇ ਕੀਰਤਨ ਸੁਣ ਰਿਹਾ ਤੇ ਬਣਦਿਆਂ ਬਣਦਿਆਂ ਇਹਦੇ ਵੀ ਹੱਥੇ ਜਦੋਂ ਦੇਖ ਲਓ ਵੀਰ ਜੀ ਦੇਖ, ਇਹਨੇ ਅੱਖਾਂ ਖੋਲੀਆਂ, ਇਹਨੂੰ ਵੀਰ ਕਿਸ ਨੇ ਆਖਿਆ? ਜਿਹੜੀ ਇਹਦੀ ਵੈਰਨ ਹੈ, ਜਿਹੜੀ ਇਹਦੀ ਖੂਨ ਦੀ ਪਿਆਸੀ ਹੈ। ਇਹਨੇ ਕਿਹਾ, ਬੀਬੀ ਗੁਰੂ ਰਾਮਦਾਸ ਦੇ ਘਰ ਵਿਚ ਤੂੰ ਮੈਨੂੰ ਵੀਰ ਆਖਿਆ? ਕਹਿੰਦੀ ਹਾਂ, ਤੁਸੀਂ ਮੇਰੇ ਵੀਰ ਹੋ? ਕਹਿਣ ਲੱਗੇ ਫਿਰ ਗੁਰੂ ਰਾਮਦਾਸ ਮਹਾਰਾਜ ਨੂੰ ਯਾਦ ਕਰਕੇ ਮੈਂ ਕਹਿੰਦਾ ਕਿ ਤੂੰ ਮੇਰੀ ਭੈਣ ਹੋਈ। ਵੈਰ ਖਤਮ ਹੋ ਗਿਆ, ਬਾਹਰ ਸਨ ਤੇ ਵੈਰੀ ਸਨ, ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਪਹੁੰਚੇ, ਗੁਰੂ ਰਾਮਦਾਸ ਦੇ ਘਰ ਵਿਚ ਪਹੁੰਚੇ ਤੇ ਭੈਣ ਭਰਾ ਬਣ ਗਏ। ਇਹ ਹੈ ਗੁਰੂ ਨਾਨਕ ਸਾਹਿਬ ਦਾ ਘਰ। ਜਿਹੜੇ ਮਾਰਨ ਵਾਲੇ ਬਾਹਰ ਬੈਠੇ ਸੀ ਕੀ ਦੇਖਦੇ ਤੇ ਹੱਸਦੇ ਇਕੱਠੇ ਹੋਏ ਆ ਰਹੇ ਨੇ। ਸੱਸ ਜਦੋਂ ਸਾਡੇ ਅੰਦਰ ਐਸਾ ਪਿਆਰ ਆ ਜਾਏਗਾ ਨਾ, ਅਸੀਂ ਗੁਰੂ ਦਾ ਉਪਦੇਸ਼ ਕਮਾ ਲਾਂਗੇ, ਨਿਮਰਤਾ ਆ ਜਾਏਗੀ ਤੇ ਵੈਰ ਵਿਰੋਧ ਸਾਰਾ ਖਤਮ ਹੋ ਜਾਏਗਾ। ਫਿਰ ਸਾਡੇ ਅੰਦਰ ਤਿਆਗ ਆਵੇ। ਜਿੰਨੇ ਝਗੜੇ ਅੱਜ ਇਹ ਕੁਛ ਬਣਦੇ ਨੇ, ਤੇ ਜੇ ਸਾਡੇ ਅੰਦਰ ਹੋਵੇ ਵੀ ਹਮ ਨੀ ਚੰਗੇ ਬੁਰਾ ਨੀ ਕੋਈ ਪ੍ਰੰਤ ਨਾਨਕ ਤਾਰੇ ਸੋ, ਮੇਰੇ ਨਾਲ ਸਾਰੇ ਹੀ ਚੰਗੇ ਨੇ, ਫਿਰ ਇਲੈਕਸ਼ਨ ਦੀ ਲੋੜ ਨੀ, ਫਿਰ ਤੇ ਸਿਲੈਕਸ਼ਨ ਹੀ ਹੋਏਗੀ ਸਤਸੰਗ ਦੀ। ਜਿੱਥੇ ਮੈਂ ਮੇਰੀ ਹੈ ਉੱਥੇ ਝਗੜੇ ਨੇ, ਤੇ ਤਿਆਗ ਹੋਵੇ। ਜਿਵੇਂ ਨਵਾਬ ਕਪੂਰ ਸਿੰਘ ਸੀ, ਜਦੋਂ ਭਾਈ ਸੁਬੇਗ ਸਿੰਘ ਜੀ ਪਹੁੰਚੇ ਪੰਥ ਖਾਲਸੇ ਕੋਲ, ਬੇਨਤੀ ਕੀਤੀ ਨਵਾਬੀ ਮਿਲ ਰਹੀ ਹੈ ਹੁਣ ਕਿਸ ਨੂੰ ਦੇਣੀ ਹੈ, ਪੰਥ ਖਾਲਸੇ ਵਿਚ ਜਿਸ ਨੂੰ ਇਸ਼ਾਰਾ ਕਰਦੇ ਕਹਿੰਦੇ ਲੋੜ ਹੀ ਨਹੀਂ, ਮੇਰੇ ਨਾਲ ਹੋਰ ਗੁਰਸਿੱਖ ਸਿੰਘ ਬੜੇ ਚੰਗੇ ਹੈ, ਇਹਨਾਂ ਦਾ ਸੇਵਾ ਸਿਮਰਨ ਬਹੁਤ, ਇਹਨਾਂ ਨੂੰ ਦਿਓ। ਅਖੀਰ ਨਵਾਬ ਕਪੂਰ ਜਿਹੜਾ ਸਰਦਾਰ ਕਪੂਰ ਸਿੰਘ ਜੀ, ਉਸ ਨੂੰ ਕਿਹਾ ਪੰਥ ਖਾਲਸੇ, ਇਹਨੇ ਕਿਹਾ ਨਹੀਂ ਮੈਂ ਇਸ ਲਾਇਕ ਨਹੀਂ, ਇਹ ਸੇਵਾ ਕਿਸੇ ਨੂੰ ਹੋਰ ਦੇ ਦਿਓ। ਪੰਥ ਖਾਲਸੇ ਦਾ ਹੁਕਮ ਹੋਇਆ ਤੇ ਹੁਕਮ ਅੱਗੇ ਸੀ ਝੁਕਾਇਆ ਦਵਾ। ਉਸਨੇ ਫਿਰ ਕੀ ਕਿਹਾ, ਖਾਲਸਾ ਜੀ ਪੰਥ ਖਾਲਸੇ ਦਾ ਹੁਕਮ ਹੋਇਆ ਤੇ ਮੈਂ ਸੀ ਝੁਕਾ ਰਿਹਾ, ਪਰ ਇੱਕ ਮੇਰੀ ਬੇਨਤੀ ਹੈ। ਉਹ ਕਿਹੜੀ? ਕਿ ਜਿਹੜੀ ਮੈਂ ਸੇਵਾ ਕਰਨਾ ਮੇਰੇ ਕੋਲ ਉਹ ਨਾ ਖੋਇਓ। ਕਹਿੰਦੇ ਠੀਕ ਹੈ, ਕਰਦਾ ਰਹੇ। ਨਵਾਬ ਬਣ ਕੇ ਵੀ ਸ਼ਾਸਨ ਸੰਗਤ ਨੂੰ ਪੱਖਾ ਝੱਲਦਾ ਰਿਹਾ, ਪੰਥ ਖਾਲਸੇ ਦੇ ਘੋੜਿਆਂ ਦੀ ਲਿੱਧ ਸੁੱਟਦਾ ਰਿਹਾ। ਇਹ ਹੈ ਨਿਮਰਤਾ, ਇਹ ਹੈ ਤਿਆਗ। ਜਦੋਂ ਐਸੀ ਭਾਵਨਾ ਸਾਡੇ ਅੰਦਰ ਆ ਜਾਏਗੀ, ਸ਼ਾਸਨ ਸਾਰੇ ਝਗੜੇ ਖਤਮ ਹੋ ਜਾਣਗੇ। ਅਸੀਂ ਜੇ ਵਿਰਸਾ ਸੰਭਾਲਣਾ, ਸ਼ਬਦ ਗੁਰੂ ਨਾਲ ਜੁੜੀਏ, ਸਾਡੇ ਅੰਦਰ ਸੇਵਾ ਆਵੇ, ਸਾਡੇ ਅੰਦਰ ਸਿਮਰਨ ਆ ਜਾਵੇ, ਸਾਡੇ ਅੰਦਰ ਨਿਮਰਤਾ ਆ ਜਾਵੇ ਸਤਸੰਗ ਜੀ, ਫਿਰ ਪਿਆਰ ਸਾਡੇ ਅੰਦਰ ਆ ਜਾਏਗਾ। ਕਥਰੀ ਦੇ ਨਾਲ ਕਰਨੀ ਵਾਲਾ ਜੀਵਨ ਸਤਸੰਗ ਜੀ ਕਿਸ ਤਰ੍ਹਾਂ ਦਾ ਹੋਵੇ ਫਿਰ ਸਾਡਾ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠਰ ਨਾਮ ਧਿਆਵ, ਉਦਮ ਕਰੈ ਭਲ ਕੇ ਪ੍ਰਭਾਤ, ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਮਿਕ ਪਾਪ ਦੋਖ ਲੈ ਜਾਵੈ। ਕਈ ਵਾਰ ਕਿਹਾ ਜਾਂਦਾ ਜੀ ਪ੍ਰਚਾਰ ਦਾ ਘੱਟ ਹੈ, ਪਰ ਸਤਸੰਗ ਦਾਸ ਨੂੰ ਜਿੰਨਾ ਸਮਝ ਆਈ ਹੈ ਪ੍ਰਚਾਰ ਦਾ ਘਾਟਾ ਨਹੀਂ, ਦੋ ਚੀਜ਼ਾਂ ਦਾ ਘਾਟਾ ਜੇ, ਇੱਕ ਤੇ ਮੰਨਣ ਵਾਲਿਆਂ ਦਾ ਘੱਟ ਹੈ ਤੇ ਇੱਕ ਜੀਵਨ ਵਾਲੇ ਗੁਰਮੁਖਾਂ ਦਾ ਘੱਟ ਹੈ। ਜੇ ਦੋ ਚੀਜ਼ਾਂ ਹੋ ਜਾਣ ਕੋਈ ਫਰਕ ਨਹੀਂ, ਦੇਖੋ ਕਿਵੇਂ ਪ੍ਰਚਾਰ ਹੁੰਦਾ। ਫਿਰ ਜੇ ਅਸੀਂ ਵਿਰਸਾ ਸੰਭਾਲਣਾ ਤੇ ਆਹ ਉਪਦੇਸ਼ ਗੁਰੂ ਦਾ ਅੰਦਰ ਆਪਣੇ ਕਮਾਈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਮਿਕ ਪਾਪ ਦੋਖ ਲੈ ਜਾਵੇ। ਤੇ ਜਦੋਂ ਅਸੀਂ ਗੁਰੂ ਦਾ ਕਿਹੜਾ ਉਪਦੇਸ਼, ਜਿਹੜਾ ਪੰਜਾਂ ਪਹਿਲਾਂ ਸਾਨੂੰ ਗੁਰਮੰਤਰ ਮਿਲਦਾ ਸਤਸੰਗ ਦੀ, ਜਦੋਂ ਅਸੀਂ ਸਿਮਰਨ ਕਰਾਂਗੇ ਨਾ, ਸੇਵਾ ਤੇ ਸਿਮਰ ਇਹ ਸਾਡੇ ਅੰਦਰ ਆ ਜਾਏਗਾ, ਫਿਰ ਹੋਏਗਾ ਕਿ ਸਭ ਕਿਲਮਿਕ ਪਾਪ ਦੋਖ ਲੈ ਜਾਵੇ, ਬੱਜਰ ਪਾਪ ਵੀ ਖਤਮ ਹੋ ਜਾਣਗੇ। ਫਿਰ ਚੜ੍ਹਿਆ ਦਿਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਚੜ੍ਹਿਆ ਦਿਸ ਦਾ ਮਤਲਬ ਹੈ ਹਰ ਰੋਜ਼ ਨਿਤਨੇਮ। ਗੁਰਸਿੱਖ ਕਿੰਨਾ ਵੀ ਨਾਮ ਜਪੇ, ਬਾਣੀ ਨਹੀਂ ਛੱਡਣੀ ਸਤਸੰਗ ਜੀ। ਗੁਰੂ ਹਰਾਜ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਗੁਰਸਿੱਖ ਨਾਮ ਜਪਦਾ ਫਿਰ ਬਾਣੀ ਪੜ੍ਹਨ ਦੀ, ਨਿਤਨੇਮ ਬਾਣੀਆਂ ਦੀ ਲੋੜ ਹੈ? ਗੁਰੂ ਹਰਾਜ ਸਾਹਿਬ ਕਹਿੰਦੇ ਗੁਰਸਿੱਖੋ ਬਾਣੀ ਧਰਤੀ ਹੈ, ਨਾਮ ਬਿਰਸ਼ ਹੈ। ਜਿਵੇਂ ਬਿਰਸ਼ ਧਰਤੀ ਤੋਂ ਬਗੈਰ ਨਹੀਂ ਹੋ ਸਕਦਾ, ਨਾਮ ਨੂੰ ਪ੍ਰਗਟ ਕਰਨਾ ਬਾਣੀ ਨੇ, ਵਿਰਾਗ ਲਾਉਣਾ ਬਾਣੀ ਨੇ, ਤਾਂ ਹੀ ਨਾਮ ਨਾਲ ਜੁੜਾਂਗੇ ਨਾ। ਬਾਣੀ ਨਾ ਛੱਡਿਓ, ਨਿਤਨੇਮ ਨਾ ਛੱਡਿਓ। ਗੁਰੂ ਘਰ ਦੇ ਜਿੰਨੇ ਮਹਾਂਪੁਰਖ ਕਰਨੀ ਕਮਾਈ ਵਾਲੇ ਸਤਸੰਗ ਜੀ, ਕਿੰਨਾ ਭਜਨ ਕਰਦੇ, ਬਾਅਦ ਨਿਤਨੇਮ ਨਹੀਂ ਛੱਡਿਆ ਉਹਨਾਂ ਨੇ, ਬਾਣੀ ਨਹੀਂ ਉਹਨਾਂ ਨੇ ਛੱਡੀ, ਨਿਤਨੇਮ ਨਹੀਂ ਛੱਡਿਆ ਉਹਨੇ। ਫਿਰ ਚੜ੍ਹਿਆ ਤਿਸ ਗੁਰਬਾਣੀ ਗਾਵੇ, ਬਹਿੰਦਿਆਂ ਉੜਦਿਆਂ ਹਰ ਨਾਮ ਧਿਆਵੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨਕੈ ਸਦ ਕਾਮ, ਕਾਰ ਵਿਹਾਰ ਕਰਦਿਆਂ ਵੀ ਸਤਸੰਗ ਜੀ। ਕਈ ਵਾਰ ਅਸੀਂ ਸੋਚਦੇ ਅਸੀਂ ਵਿਹਲੇ ਹੋਈਏ ਫੇਰ ਨਾਮ ਜਪਾਂਗੇ। ਪਿਆਰੇ, ਜਿੰਨੇ ਭਗਤ ਹੋਏ ਨੇ ਵਿਹਲੇ ਸੀ, ਸਾਰੇ ਕਿਰਤ ਕਰਦੇ ਸੀ, ਕਿਰਤ ਕਰਨਾ, ਨਾਮ ਜਪਣਾ, ਮਨ ਛਕਣਾ। ਭਗਤ ਲੋਚਨ ਜੀ, ਭਗਤ ਨਾਮਦੇਵ ਜੀ ਨੂੰ ਮਿਲਣ ਚਲੇ ਗਏ, ਵਿਚਾਰ ਕਰਦੇ ਆ ਪਤਾ ਨੀ ਉਹਨਾਂ ਕੋਲ ਵਿਹਲ ਕਰੀ ਖੜੇ ਕਦੋਂ ਕਿਹੜਾ ਟਾਈਮ ਰੱਖਿਆ ਮਿਲਣ ਦਾ। ਜਦ ਪਹੁੰਚੇ ਕੀ ਦੇਖਿਆ, ਭਗਤ ਨਾਮਦੇਵ ਜੀ ਕੰਮ ਕਰ ਰਹੇ ਆ, ਤੇ ਤਰਲੋਚਨ ਜੀ ਨੂੰ ਭਰਮ ਹੋ ਗਿਆ, ਕਹਿੰਦੇ ਇਹਨੂੰ ਸਾਧ ਕੌਣ ਕਹਿੰਦਾ, ਇਹਨੂੰ ਸੰਤ ਕੌਣ ਕਹਿੰਦਾ, ਇਹ ਭਗਤ ਕਿੱਥੋਂ ਹੋ ਗਿਆ? ਕਿਉਂਕਿ ਉਹਦੇ ਖਿਆਲ ਹੋਰ ਸੀ ਵੀ ਇਹ ਤਾਂ ਕੰਮ ਕਰ ਰਿਹਾ, ਗਾਹਕ ਇਹਦੇ ਦੁਆਲੇ ਨੇ, ਇਹ ਭਗਤ ਕਿਵੇਂ ਬਣ ਗਿਆ? ਅੱਜ ਅਸੀਂ ਵੀ ਸਾਧ ਸੰਗਤ ਜੀ ਇਹਨਾਂ ਭਰਮਾਂ ਵਿਚ ਪਏ ਹਾਂ, ਅਸੀਂ ਵੀ ਸਮਝਦੇ ਵੀ ਖਾਸ ਭੇਗ ਧਾਰਨ ਕੀਤਾ ਹੋਵੇ ਉਹ ਸਾਧ ਹੈ, ਜੇ ਕੋਈ ਕਿਰਤ ਕਰਦਾ ਉਹਨੂੰ ਅਸੀਂ ਸਾਧ ਨਹੀਂ ਸਮਝਦੇ, ਜਿਹਦੇ ਸਾਦੇ ਕੱਪੜੇ ਉਹਨੂੰ ਅਸੀਂ ਸੰਤ ਨਹੀਂ ਸਮਝਦੇ, ਅਸੀਂ ਵੀ ਇਨ੍ਹਾਂ ਗੱਲਾਂ ਚ ਪਏ ਹੋਏ ਹਾਂ। ਪਰ ਜਿਹੜਾ ਗੁਰੂ ਦਾ ਸਿੱਖ ਹੈ, ਦੁਕਾਨ ਤੇ ਬੈਠਾ, ਖੇਤਾਂ ਟਰੈਕਟਰ ਚਲਾਉਂਦਾ, ਸਰਵਿਸ ਕਰਦਾ, ਜੇ ਨਾਮ ਨਾਲ ਜੁੜਿਆ ਉਹ ਭਾਈ ਗੁਰਸਿੱਖ ਹੈ, ਉਹ ਸੰਤ ਹੈ। ਗੁਰਸਿੱਖ ਕੋਈ ਐਵੇਂ ਨਹੀਂ ਜੇ, ਇਹਨਾਂ ਪੰਕਤੀਆਂ ਚ ਸੁਣੋ ਧਿਆਨ ਨਾਲ। ਉਠ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗ੍ਰਾਹ ਧਿਆ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਗੁਰਸਿੱਖ ਗਾਉਣ ਹੈ ਤੇ ਸੰਤ ਗਾਉਣ ਹੈ, ਜਿਨ੍ਹਾਂ ਸਾਸ ਰਾਸ ਨਾ ਵਿਸਰਿਆ ਹਰ ਨਾਮਾ ਮਨ ਮੰਤ, ਧੰਸੇ ਸੇਈ ਨਾਨਕਾ ਪੂਰਨ ਸਹਿਸ। ਜਿਹੜਾ ਜਿਹਨੂੰ ਗ੍ਰਾਸ ਕਹਿੰਦੇ ਅੰਦਰ ਨੂੰ ਸਵਾਸ ਜਾਂਦਾ, ਸਾਸ ਆਉਂਦੇ ਬਾਹਰ ਨੂੰ, ਤੇ ਗੁਰਸਿੱਖ ਵੀ ਉਹ ਹੈ ਕਿਹੜਾ, ਜਿਹੜਾ ਸਾਸ ਗ੍ਰਾਸ ਉਹਦਾ ਨਾਮ ਜਪਦਾ। ਭਗਤ ਨਾਮਦੇਵ ਜੀ ਜਿਹੜੇ ਸੀ ਭਗਤ ਸਨ, ਤੇ ਭਗਤ ਲੋਚਨ ਨੂੰ ਸੰਸਾ ਪੈ ਗਿਆ ਤੇ ਉਥੇ ਫਿਰ ਉਹ ਸੰਸਾ ਦੂਰ ਕੀਤਾ। ਬਾਣੀ ਵਿਚ ਆਉਂਦਾ ਨਾਮਾ ਕਹਿਤ ਲੋਚਨਾ ਮੁਕਤੇ ਰਾਮ ਸਮਾਨ, ਹਾਥ ਪਾਉਂ ਕਰ ਕੰਮ ਸਭ ਕੀਤ ਨਿਰੰਜਨ ਨਾਲ। ਪਿਆਰੋ ਹੱਥਾਂ ਪੈਰਾਂ ਨਾਲ ਕੰਮ ਕਰੀਏ ਜੇ ਵਿਰਸਾ ਸੰਭਾਲਣਾ, ਕਿਰਤ ਵੀ ਕਰੀਏ ਨਾਮ ਵੀ ਜਪੀਏ ਵੰਡ ਕੇ ਵੀ ਛਕੀਏ, ਆਹ ਗੁਰੂ ਮਹਾਰਾਜ ਦਾ ਸਾਨੂੰ ਹੁਕਮ ਹੈ। ਉਹ ਚਿੱਤ ਰੱਖੀਏ ਸਾਹਿਬ ਦੇ ਨਾਲ, ਹੱਥੀ ਪੈਰੀ ਕੰਮ ਕਰੀਏ, ਰੱਖੀਏ ਸਾਹਿਬ ਦੇ ਨਾਲ, ਹੱਥੀ ਪੈਰੀ ਕੰਮ ਕਰੀਏ, ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸਮਾਵੇ। ਜਿਹਦੇ ਉੱਤੇ ਫਿਰ ਦਿਆਲ ਹੁੰਦਾ ਸਭ ਪਰਮੇਸ਼ਰ ਵਾਹਿਗੁਰੂ, ਫਿਰ ਕੀ ਹੁੰਦਾ, ਫਿਰ ਗੁਰੂ ਉਪਦੇਸ਼ ਦਿੰਦਾ। ਇੱਥੇ ਦੋ ਵਾਰੀ ਬਚਨ ਆਇਆ ਉਪਦੇਸ਼ ਦਾ, ਪਹਿਲਾਂ ਆਇਆ ਉਪਦੇਸ਼ ਗੁਰੂ ਹਰ ਹਰ ਜਪ ਜਪ, ਹੁਣ ਇੱਥੇ ਵੀ ਗੁਰੂ ਉਪਦੇਸ਼ ਦਿੰਦਾ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸਮਾਵੇ। ਗਿਆਨ ਦਾ ਉਪਦੇਸ਼ ਦੇ ਕੇ ਗੁਰੂ ਆਪਣੇ ਵਿਚ ਫਿਰ ਅਭੇਦ ਕਰ ਲੈਂਦਾ ਸਾਸ ਨੂੰ, ਉਥੇ ਫਿਰ ਦੋ ਨਹੀਂ ਦਿੰਦੇ ਇੱਕ ਹੋ ਜਾਂਦਾ। ਐਸੇ ਜਿਹੜੇ ਮਹਾਂਪੁਰਸ਼ ਗੁਰਸਿੱਖ ਨੇ, ਗੁਰਮੁਖ ਨੇ, ਫਿਰ ਉਹ ਕੀ ਕਰਦੇ ਨੇ ਸਾਸ, ਉਹ ਆਪ ਜਪਦੇ ਦੂਸਰਿਆਂ ਨੂੰ ਜਪਾਉਂਦੇ ਆ। ਉਹਨਾਂ ਬਾਰੇ ਫਿਰ ਬਚਨ ਹੁੰਦਾ, ਜਾਂ ਨਾਨ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਉਹਦੇ ਵਾਸਤੇ ਅਸੀਂ ਭਜਨ ਕਰਕੇ ਸਿਮਰਨ ਕਰਕੇ ਸਾਸ ਸੰਗਤ ਆਪਣੀ ਹਉਮੈ ਨੂੰ ਅੰਦਰੋਂ ਮਾਰੀਏ, ਜੇ ਇਸ ਰਾਹ ਤੇ ਚੱਲਣਾ ਆਪਣੇ ਅੰਦਰ ਦਾ ਵੀ ਵਿਰਸਾ ਸੰਭਾਲੀਏ ਤੇ ਬਾਹਰਲਾ ਵੀ ਸੰਭਾਲੀਏ। ਜਦੋਂ ਅਸੀਂ ਸੇਵਾ ਭਜਨ ਕਰਕੇ ਉਸ ਅਵਸਥਾ ਵਿਚ ਸਤਿਗੁਰੂ ਦੀ ਬਖਸ਼ ਦੁਆਰਾ ਉਹ ਅਵਸਥਾ ਪ੍ਰਾਪਤ ਹੋਏਗੀ ਨਾ, ਗੁਰੂ ਤੋਂ ਬਗੈਰ ਨੀ। ਗਾਉ ਦੁਆਰੇ ਕਾਇਆ ਕੋਟ ਹੈ, ਦਸਵਾ ਗੁਰਦਰ ਖੀਜੈ, ਬਜਰਗ ਪਾਠ ਨਾ ਖੁੱਲਣੀ ਗੁਰ ਸ਼ਬਦ ਖਲੀਜੈ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਤਿਤ ਘੱਟ ਅੰਤਰ ਚਾਨਣਾ ਕਰ ਭਗਤ ਮਲੀਜੈ। ਫਿਰ ਅਵਸਥਾ ਕਿਹੜੀ ਹੋਏਗੀ, ਸਭ ਮੈਂ ਏਕੋ ਵਰਤਾ ਜਿਨ ਆਪੇ ਰਚਨ ਚਾਹੀ, ਆਹ ਅਵਸਥਾ ਹੋ ਜਾਏਗੀ ਗੁਰੂ ਦੀ ਕਿਰਪਾ ਨਾਲ। ਇਸ ਕਰਕੇ ਅੰਦਰੋਂ ਮਨ ਨੂੰ ਮਾਰੀਏ, ਜਦੋਂ ਅਸੀਂ ਅੰਦਰੋਂ ਮਨ ਕਰਕੇ ਮਰ ਜਾਵਾਂਗੇ ਸਾਧ ਸੰਗਤ ਜੀ, ਫਿਰ ਗੁਰੂ ਦੀ ਕਿਰਪਾ ਹੋ ਜਾਏਗੀ, ਫਿਰ ਸਾਡਾ ਬਾਹਰਲਾ ਜੀਵਨ ਵੀ ਪਰਪਕਾਰ। ਜਿਨ੍ਹਾਂ ਗੁਰਸਿੱਖਾਂ ਦਾ ਐਸਾ ਜੀਵਨ ਹੈ, ਜਿਨ੍ਹਾਂ ਨੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਨ੍ਹਾਂ ਨੇ ਸਾਸਕ ਵਿਰਸਾ ਆਪਣਾ ਸੰਭਾਲਿਆ, ਉਹ ਪਰਪਕਾਰੀ ਹੋਏ ਨੇ, ਉਨ੍ਹਾਂ ਦਾ ਜੀਵਨ ਪਰਪਕਾਰੀ ਬਣ ਜਾਂਦਾ। ਇਸ ਕਰਕੇ ਜੇ ਇਸ ਰਾਹ ਤੇ ਚੱਲਣਾ ਤੇ ਗੁਰੂ ਮਹਾਰਾਜ ਕਹਿੰਦੇ ਪਿਆਰਿਓ, ਆਹ ਗੱਲ ਚੰਗੀ ਤਰ੍ਹਾਂ ਸਮਝ ਲਓ, ਉਹ ਮਰਨਾ ਕਬੂਲ ਹੈ ਜੀਵਨ ਦੀਆਂ ਛੱਡਦੇ ਆਸਾਂ, ਮਰਨਾ ਕਬੂਲ ਹੈ ਜੀਵਨ ਦੀਆਂ ਛੱਡਦੇ ਆਸਾਂ, ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ। ਜੀਵਨ ਦੀਆਂ ਛੱਡਦੇ ਆਸਾਂ, ਜੀਵਨ ਦੀਆਂ ਛੱਡਦੇ ਆਸਾਂ, ਸਾਧ ਸੰਗਤ ਜੀ ਇਸ ਵੇਲੇ ਦੱਸਦਾ ਸਮਾਂ ਹੋ ਰਿਹਾ। ਇਹ ਸਮਾਗਮ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀ ਦੇ 400 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਅਤੇ ਦਮਦਮੀ ਟਕਸਾਲ ਦੇ 300 ਸਾਲਾ ਦਿਵਸ ਨੂੰ ਸਮਰਪਿਤ ਹੈ। ਦਮਦਮੀ ਟਕਸਾਲ ਦੇ ਮੁਖੀ ਸਤਿਕਾਰਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਉਦਮ ਕੀਤੇ ਇਸ ਸਥਾਨ ਤੇ ਇਹ ਵਿਰਸਾ ਸੰਭਾਲ ਗੁਰਮਤਿ ਸਮਾਗਮ ਰੱਖੇ। ਅੱਜ ਅਸੀਂ ਇਸ ਧਰਤੀ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਸੀਸ ਚੁਕਾ ਕੇ ਇਥੋਂ ਦੀ ਚਰਨ ਧੂੜ ਮਸਤਕ ਨਾਲ ਲਾ ਕੇ ਸਾਰੇ ਸੁਭਾਗੇ ਹੋ ਰਹੇ ਹਾਂ। ਅੱਜ ਇਸ ਸਟੇਜ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਅੰਸ ਬੰਸ ਵਿਚੋਂ ਸਤਿਕਾਰਯੋਗ ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਜਿਹੜੇ ਦਰਸ਼ਨ ਦੇ ਰਹੇ ਨੇ, ਔਰ ਇਸ ਸਟੇਜ ਤੇ ਜੋ ਪੰਥ ਖਾਲਸੇ ਦੇ ਪੰਜ ਤਖ਼ਤ ਹਨ, ਇਹ ਤਖ਼ਤ ਜੋ ਕੇਸਗੜ੍ਹ ਸਾਹਿਬ ਇਸ ਦੇ ਜਥੇਦਾਰ ਸਿੰਘ ਸਾਹਿਬ ਭਾਈ ਤਲੋਚਨ ਸਿੰਘ ਜੀ ਉਹ ਵੀ ਸੰਗਤਾਂ ਵਿਚ ਸੁਸ਼ੋਭਿਤ ਹਨ, ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਲਾਭ ਸਿੰਘ ਜੀ, ਹੋਰ ਬਹੁਤ ਸਾਰੀਆਂ ਮਹਾਨ ਹਸਤੀਆਂ ਕਰਨੀ ਕਮਾਈ ਵਾਲੇ ਮਹਾਂਪੁਰਖ ਇਸ ਸਟੇਜ ਤੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ, ਸੰਤ ਬਾਬਾ ਪਰਮਜੀਤ ਸਿੰਘ ਜੀ ਮਾਲਪੁਰ ਵਾਲੇ ਤੇ ਹੋਰ ਕਈ ਮਹਾਂਪੁਰਸ਼। ਸੋ ਆਪਾਂ ਸਾਰਿਆਂ ਦੇ ਪ੍ਰਵਚਨ ਸਰਵਣ ਕਰਨੇ ਹਨ। ਸੋ ਇਹ ਜਿਹੜੇ ਸਮਾਗਮ ਨੇ, ਮੈਂ ਬੇਨਤੀ ਸ਼ੁਰੂ ਕੀਤੀ ਸੀ ਪਿਆਰਿਓ, ਇੱਕ ਪੱਥਰ ਨੂੰ ਪੰਜਾ ਲੱਗਾ ਗੁਰੂ ਨਾਨਕ ਸਾਹਿਬ ਦਾ, ਉਹ ਅੱਜ ਵੀ ਦਰਸ਼ਨ ਹੋ ਰਹੇ ਨੇ। ਰੀਠਾ ਅੱਜ ਵੀ ਮਿੱਠਾ ਹੈ ਪਿਆਰਿਓ, ਜੇ ਅਸੀਂ ਨਹੀਂ ਸਿੱਖੀ ਨੂੰ ਸੰਭਾਲਦੇ, ਅਸੀਂ ਧਰਮ ਦੇ ਧਾਰਨੀ ਨਹੀਂ ਬਣਦੇ, ਸਾਡੇ ਨਾਲ ਉਹ ਪੱਥਰ ਵੀ ਚੰਗੇ, ਸਾਡੇ ਨਾਲ ਉਹ ਦਰਖਤ ਵੀ ਚੰਗੇ। ਇਸ ਕਰਕੇ ਅਰਦਾਸ ਕਰੀਏ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਅੱਜ ਨਸ਼ਿਆਂ ਦੇ ਵਿਚ ਜਿੱਥੇ ਸਾਰੇ ਸੰਸਾਰ ਵਿਚ ਨਸ਼ੇ ਦੀ ਪ੍ਰਭਾਵ ਹੈ, ਉਥੇ ਸਾਡਾ ਪੰਜਾਬ ਨਸ਼ੇ ਦੇ ਦਰਿਆ ਚ ਰੁੜ ਰਿਹਾ, ਨੌਜਵਾਨ ਰੁੜ ਰਹੀ ਹੈ। ਇਕੱਠੇ ਹੋ ਕੇ ਆਪਾਂ ਇਹਦੇ ਬਾਰੇ ਲਹਿਰ ਸ਼ੁਰੂ ਕਰੀਏ, ਸਾਡੇ ਇਸ ਦੇਸ਼ ਵਿਚੋਂ ਨਸ਼ਾ ਨਿਕਲੇ। ਭਰੂਣ ਹੱਤਿਆ ਵਰਗੇ ਪਾਪ ਹੋ ਰਹੇ ਨੇ ਔਰ ਪੰਜਾਬ ਦੀ ਸਟੇਟ ਸਭ ਤੋਂ ਪਹਿਲੇ ਨੰਬਰ ਤੇ ਆਈ ਹੈ ਜਿਹੜੀ ਲੜਕੀਆਂ ਨੂੰ ਮਾਰ ਰਹੀ ਹੈ। ਜਿੱਥੇ ਸਾਨੂੰ ਹੁਕਮ ਹੈ ਕੁੜੀ ਮਾਰ ਨੜੀ ਮਾਰ ਨਾਲ ਮੇਲ ਨਹੀਂ ਕਰਨਾ, ਉਥੇ ਐਸੇ ਮਾੜੇ ਕਰਮ ਹੋ ਰਹੇ ਨੇ। ਬਜਟ ਕਰਿਆ ਤਾਂ ਆਪਾਂ ਭਰੂਣ ਹੱਤਿਆ ਵਰਗੇ ਪਾਪ ਤੋਂ ਬਚੀਏ। ਬਹੁਤ ਬਹੁਤ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਕੋਟ ਨੂੰ ਕੋਟ ਵਾਰ ਨਮਸਕਾਰ, ਔਰ ਸਾਰੇ ਮਹਾਂਪੁਰਸ਼ ਸਾਰੀ ਸੰਗਤ ਤੋਂ